दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने बुरहान नां दे पिंड दे विच अपना डेरा लाया होया है। उथों दा रहण वाला एक साध सतगुरां दे चरणां दे विच पहुंचा। सतगुरु जी ने सवाल किया कि काम क्रोध जिहड़े विकार ने वो तुहाडे बिनस गए ने कि नहीं बिनसे जिहड़े कि मनुख नूं बहुत दुख देंदे ने। कल इथों तक कथा पहुंची सी अज इथों अगे मैं प्रारंभ करदा। हाथ जोर बोलियो सुन स्वामी सब जानत तुम अंतर जामी। ग्रंथाकार भाई संतोख सिंह जी लिखते ने जदों सतगुरां ने सवाल किया ते हाथ जोड़ के फिर कहिंदा है कि हे सच्चे पातशाह जी तुसी ते अंतर जामी हो तुसी ते मालक हो तुसी ते सब ही कुछ जानदे हो। कृपा आप की जिस पर होवे जड़ विकार की होमै खोवे। कहिंदा सच्चे पातशाह जी जेड़े भी मनुख दे उते तुहाडी अपार कृपा हुंदी है सच्चे पातशाह जी ओ जेड़ी होमै विकार रूपी जड़ है सारे विकारां दी ओनू दूर करदा। तन हंता गाड़ी होए जावद काम क्रोध नहीं बिनसे तावद। कहिंदा सच्चे पातशाह जी जिन्ना चिर मनुख दे शरीर दी जेड़ी हंता है जिहड़ी होमै ओ नहीं दूर हुंदी उन्ना चिर तक सच्चे पातशाह जी कदे भी काम ते क्रोध वर्गे जिहड़े द्वैष ने ओ दूर नहीं हुंदे। इस दुबदा कर बहुते गाले भगत आपके रहे सुखाले। इस तरावा सच्चे पातशाह जी जिहड़ी दुबदा है जिहड़ी द्वैष है उन्हें भी बहुते सारे घरां नूं गालिया भगत आप के रहे सुखाले। जेड़े सच्चे पातशाह जी तुहाडे भगत हुंदे ने उही सच्चे पातशाह जी सौखे रहिंदे ने नहीं ते दुबदा बहुत बुरी करदी है। जिस तरह के आदि बाणी दे विच भैरो राग दे विच कबीर भगत जी ने लिखिया है कबीर जी लिखदे ने दूजे पाए बहुत कर गाले राम भगत है सदा सुखाले। पाव के जेड़ी दुबदा है उन्हें बहुते घरां नूं गालिया पर ਕਬੀਰ ਜੀ ਲਿਖਦੇ ਨੇ ਕਿ ਜਿਹੜੇ ਰਾਮ ਦੇ ਭਗਤ ਨੇ, ਜਿਹੜੇ ਪਰਮੇਸ਼ਰ ਦੇ ਭਗਤ ਨੇ, ਉਹ ਹਮੇਸ਼ਾ ਸੌਖੇ ਰਹਿੰਦੇ ਨੇ। ਇਸ ਜਗ੍ਹਾ ਦੇ ਉੱਤੇ ਵੈਸੇ ਹੀ ਗੱਲ ਕਵੀ ਸੰਤੋਖ ਸਿੰਘ ਨੇ ਲਿਖੀ ਹੈ, ਇਸ ਦੁਬਧਾ ਘਰ ਬਹੁਤੇ ਗਾਲੇ, ਭਗਤ ਆਪ ਕੇ ਰਹੇ ਸੁਖਾਲੇ, ਜਿਹੜੇ ਤੁਹਾਡੀ ਭਗਤੀ ਕਰਦੇ ਨੇ, ਤੁਹਾਡੇ ਭਗਤ ਨੇ, ਉਹ ਸੌਖੇ ਰਹਿੰਦੇ ਨੇ। ਲਾਗੈ ਮਿਸ਼ਟ ਈਸ਼ ਕੋ ਪਾਣਾ, ਲਿਵ ਲਾਗੇ ਸਤਨਾਮ ਮਹਾਨਾ। ਇਸ ਤੋਂ ਇਲਾਵਾ ਹੱਥ ਜੋੜ ਕੇ ਉਹ ਸਾਧ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜਿਹਨੂੰ ਪਰਮੇਸ਼ਰ ਦਾ ਪਾਣਾ ਮਿੱਠਾ ਲੱਗਦਾ, ਸੱਚੇ ਪਾਤਸ਼ਾਹ ਜੀ, ਉਹਦੀ ਜਿਹੜੀ ਸੁਰਤੀ ਹੈ, ਉਹੀ ਸੱਚੇ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਸਕਦੀ ਹੈ, ਜਿਹੜਾ ਪਾਣੇ ਨੂੰ ਮਿੱਠਾ ਕਰਕੇ ਮੰਨਦਾ ਹੋਵੇ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਗੈ। ਭਾਵ ਕੇ ਨਾਮ ਦਾ ਪਦਾਰਥ ਐਸਾ ਹੈ ਕਿ ਮੈਂ ਉਹਦੀ ਮੰਗ ਕਰਦਾ, ਉਹ ਮੈਨੂੰ ਨਾਮ ਰੂਪੀ ਪਦਾਰਥ ਮਿਲੇ, ਤੇ ਹੇ ਪਰਮੇਸ਼ਰ, ਹੇ ਸਤਿਗੁਰੂ, ਤੇਰਾ ਪਾਣਾ ਮੈਨੂੰ ਮਿੱਠਾ ਕਰਕੇ ਲੱਗੇ। ਇਸ ਜਗ੍ਹਾ ਦੇ ਉੱਤੇ ਸਾਧ ਕਹਿੰਦਾ, ਲਾਗੈ ਮਿਸ਼ਟ ਈਸ਼ ਕੋ ਪਾਣਾ, ਜਿਹੜੇ ਮਨੁੱਖ ਨੂੰ ਈਸ਼ਵਰ ਦਾ ਪਾਣਾ, ਉਹਦੀ ਰਜ਼ਾ ਮਿੱਠੀ ਲੱਗਦੀ ਹੈ, ਉਹਦੀ ਸੁਰਤੀ ਸੱਚੇ ਨਾਮ ਦੇ ਵਿੱਚ ਜੁੜਦੀ। ਤਨ ਹੰਤਾ ਕੋ ਚੋਰਨ ਕਰੈ, ਬੌਰ ਪਰਮੇਸ਼ਰ ਕਰੁਣਾ ਤਰੈ। ਤੇ ਫੇਰ ਉਹ ਆਪਣੇ ਸਰੀਰ ਦੀ ਹੰਤਾ ਨੂੰ ਛੱਡਦਾ, ਤੇ ਇਸ ਤੋਂ ਬਾਅਦ ਪਰਮੇਸ਼ਰ ਉਹਦੇ ਉੱਤੇ ਕਰੁਣਾ ਨੂੰ ਧਾਰਨ ਕਰਦਾ, ਦਇਆ ਨੂੰ ਧਾਰਨ ਕਰਦਾ। ਉੱਚਤ ਸ਼੍ਰੇਹ ਕੇ ਤਬ ਹੋਏ ਜੀਵਨ, ਪ੍ਰਭ ਕੋ ਪ੍ਰੇਮ ਸੁਦਾਨਿਤ ਪੀਵੰ। ਹੱਥ ਜੋੜ ਕੇ ਸਾਧ ਕਹਿੰਦਾ ਕਿ ਫੇਰ ਸੱਚੇ ਪਾਤਸ਼ਾਹ ਜੀ, ਮਨੁੱਖ ਕਲਿਆਣ ਦਾ ਅਧਿਕਾਰੀ ਬਣ ਜਾਂਦਾ, ਸੱਚੇ ਪਾਤਸ਼ਾਹ ਜੀ, ਪ੍ਰਭੂ ਕੋ ਪ੍ਰੇਮ ਸੁਧਾ ਨਿਤ ਪੀਵੈ, ਫੇਰ ਪ੍ਰਭੂ ਦਾ ਜਿਹੜਾ ਪ੍ਰੇਮ ਰੂਪੀ ਅੰਮ੍ਰਿਤ ਹੈ, ਉਹਨੂੰ ਗ੍ਰਹਿਣ ਕਰਨ ਦੇ ਵਾਸਤੇ, ਛਕਣ ਦੇ ਲਈ ਮਿਲਦਾ, ਤੇ ਫੇਰ ਪਰਮੇਸ਼ਰ ਦੇ ਪ੍ਰੇਮ ਰੂਪੀ ਅੰਮ੍ਰਿਤ ਨੂੰ ਉਹ ਲੈਂਦਾ। ਸਕਲ ਬੇਕਾਰਨ ਕੋਹੇ ਨਾਸ਼, ਸਾਸ ਸਾਸ ਜਪ ਪ੍ਰਭ ਲਖ ਪਾਸ। ਇਸ ਤਰੀਕੇ ਦੇ ਨਾਲ ਉਸ ਮਨੁੱਖ ਦੇ ਸਾਰੇ ਜਿਹੜੇ ਵਿਕਾਰ ਨੇ, ਉਹ ਖਤਮ ਹੋ ਜਾਂਦੇ ਨੇ, ਤੇ ਫਿਰ ਸਵਾਸ ਸਵਾਸ ਦੇ ਨਾਲ ਉਹ ਪ੍ਰਭੂ ਦੇ ਨਾਮ ਦਾ ਜਾਪ ਕਰਦਾ, ਤੇ ਹਮੇਸ਼ਾ ਪ੍ਰਭੂ ਨੂੰ ਆਪਣੇ ਹਾਜ਼ਰ ਨਾਜ਼ਰ ਸਮਝਦਾ। ਪਟਨੇ ਸ਼ਹਿਰ ਜਨਮ ਜਬ ਪਯੋ, ਬ੍ਰਹਮ ਪੁੱਤਰ ਨਦ ਢਿੱਗ ਸੁਣ ਲਯੋ। ਇਸ ਤੋਂ ਬਾਅਦ ਇੱਕ ਬਹੁਤ ਹੀ ਪੁਰਾਣੀ ਵਾਰਤਾ ਦਾ ਸਾਧ ਨੇ ਬਿਆਨ ਕਰਨਾ ਸ਼ੁਰੂ ਕੀਤਾ। ਕਹਿੰਦਾ, ਸੱਚੇ ਪਾਤਸ਼ਾਹ ਜੀ, ਜਦੋਂ ਪਟਨੇ ਸ਼ਹਿਰ ਦੇ ਵਿੱਚ ਤੁਸੀਂ ਅਵਤਾਰ ਨੂੰ ਧਾਰਨ ਕੀਤਾ ਸੀ, ਕਹਿੰਦਾ ਸੱਚੇ ਪਾਤਸ਼ਾਹ ਜੀ, ਉਸ ਵੇਲੇ ਬ੍ਰਹਮ ਪੁੱਤਰ ਦਰਿਆ ਦੇ ਮੈਂ ਕਿਨਾਰੇ ਸਨ। ਤਬ ਸ੍ਰੀ ਤੇਗ ਬਹਾਦਰ ਪਾਸ, ਦਰਸ਼ਨ ਕਰਤ ਹੋ ਤੋ ਸੁਖ ਰਾਸ। ਕਹਿੰਦਾ ਕਿ ਉਸ ਵੇਲੇ ਜਦੋਂ ਤੁਸੀਂ ਅਵਤਾਰ ਨੂੰ ਧਾਰਨ ਕੀਤਾ, ਮੈਂ ਤੁਹਾਡੇ ਪਿਤਾ ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਸਾਂ। ਸੱਚੇ ਪਾਤਸ਼ਾਹ ਜੀ, ਜਿਹੜੇ ਸਤਿਗੁਰੂ ਤੇਗ ਬਹਾਦਰ ਜੀ ਸੁਖਾਂ ਦੀ ਰਾਸ ਸਨ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਸਾਂ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆ ਚੁੱਕਾ ਹੈ ਕਿ ਜਿਹੜਾ ਸਾਧ ਹੈ ਬਹੁਤ ਵੱਡੀ ਉਮਰ ਦਾ ਮਾਲਕ ਹੈ, ਇਸ ਕਰਕੇ ਸਤਿਗੁਰਾਂ ਦੇ ਅਵਤਾਰ ਦੀ ਜਿਹੜੀ ਕਥਾ ਹੈ ਉਹਦੇ ਵਾਸਤੇ ਕਹਿੰਦਾ ਕਿ ਜਦੋਂ ਤੁਹਾਡਾ ਅਵਤਾਰ ਹੋਇਆ ਤੇ ਮੈਂ ਤੁਹਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਦੇ ਕੋਲ ਸਾਂ। ਲੱਖ ਪੂਪਤ ਕੋ ਭਾਵ ਵਿਸਾਲਾ, ਦੇਨ ਬਿਜੈ ਹੋਤੇ ਤਿਸ ਨਾਲਾ। ਇਸ ਤੋਂ ਇਲਾਵਾ ਕਹਿੰਦਾ ਕਿ ਰਾਜੇ ਬਿਸ਼ਨ ਸਿੰਘ ਦੀ ਭਾਵਨਾ ਨੂੰ ਦੇਖ ਕੇ ਉਹਨੂੰ ਜਿੱਤ ਦੀ ਪ੍ਰਾਪਤੀ ਕਰਾਉਣ ਦੇ ਵਾਸਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਾਮਰੂਪ ਦੇਸ਼ ਦੇ ਵੱਲ ਜਾ ਰਹੇ ਸਨ। ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਕਿ ਜਦੋਂ ਪਟਨੇ ਸ਼ਹਿਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ, ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਕਾਮਰੂਪ ਦੇਸ਼ ਦੇ ਵਿੱਚ ਗਏ ਹੋਏ ਸਨ, ਤੇ ਰਾਜੇ ਬਿਸ਼ਨ ਸਿੰਘ ਦੀ ਉੱਥੇ ਉਹਨਾਂ ਨੇ ਜਿੱਤ ਕਰਵਾਈ ਸੀ। ਇਸ ਸਮੇਂ ਦੇ ਦੌਰਾਨ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਨੂੰ ਧਾਰਨ ਕੀਤਾ। ਹੁਣ ਉਹ ਜਿਹੜਾ ਸਾਧ ਹੈ ਉਹ ਕਹਿੰਦਾ ਹੈ ਕਿ ਜਦੋਂ ਤੁਹਾਡਾ ਅਵਤਾਰ ਹੋਇਆ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਗਏ ਹੋਏ ਸਨ ਰਾਜੇ ਬਿਸ਼ਨ ਸਿੰਘ ਦੇ ਨਾਲ, ਤੇ ਮੈਂ ਵੀ ਸਤਿਗੁਰਾਂ ਦੇ ਕੋਲ ਹੀ ਸਾਂ। ਜਨਮ ਆਪ ਕੋ ਸੁਣ ਹਰ ਖਾਏ, ਸ਼ੁਤਰੀ ਦੁੰਦਵ ਬਹੁ ਬਜਵਾਏ। ਕਹਿੰਦਾ ਕਿ ਤੁਹਾਡੇ ਜਨਮ ਦੀ, ਤੁਹਾਡੇ ਅਵਤਾਰ ਦੀ ਖਬਰ ਜਦੋਂ ਸਤਿਗੁਰਾਂ ਦੇ ਕੋਲ ਪਹੁੰਚੀ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਰਾਜਾ ਬਿਸ਼ਨ ਸਿੰਘ ਵੀ ਬੜਾ ਖੁਸ਼ ਹੋਇਆ। ਉਸ ਵੇਲੇ ਕਹਿੰਦੇ ਨੇ ਕਿ ਬੜੇ ਵਾਜੇ ਖੁਸ਼ੀਆਂ ਦੇ ਵਜਾਏ ਗਏ, ਨਗਾਰੇ ਵੀ ਖੜਕਾਏ। ਧੁੱਪ ਕਤੋਪ ਲਸ਼ਕਰ ਮੈਂ ਸਾਰੀ, ਭਾਈ ਸ਼ਲਖ ਛੁੱਟੀ ਇੱਕ ਬਾਰੀ। ਕਹਿੰਦਾ ਹੈ ਸਾਧ ਕੇ ਜਿੰਨੀਆਂ ਵੀ ਬੰਦੂਕਾਂ ਸਨ, ਜਿੰਨੀਆਂ ਵੀ ਤੋਪਾਂ ਸਨ ਉਸ ਰਾਜੇ ਦੀ ਸੈਨਾ ਦੇ ਵਿੱਚ, ਉਹ ਸਾਰੀਆਂ ਇੱਕਦਮ ਇਕੱਠੀਆਂ ਹੀ ਚਲਾਈਆਂ ਗਈਆਂ। ਜਦੋਂ ਇਕੱਠੀਆਂ ਬੰਦੂਕਾਂ ਜਾਂ ਤੋਪਾਂ ਚਲਾਈਆਂ ਜਾਂਦੀਆਂ ਨੇ ਉਹਨੂੰ ਸ਼ਲਖ ਆਖਿਆ ਜਾਂਦਾ ਹੈ। ਕਹਿੰਦਾ ਕਿ ਇਕੱਠੀਆਂ ਸਾਰੀਆਂ ਖੁਸ਼ੀ ਦੇ ਨਾਲ ਚਲਾਈਆਂ ਗਈਆਂ। ਸ੍ਰੀ ਗੁਰ ਤੇਗ ਬਹਾਦਰ ਪਾਰੀ, ਉਤਸਵ ਕਰਿਓ ਮਹਾ ਤਿਸ ਬਾਰੀ। ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਅਵਤਾਰ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਵੱਡਾ ਉਤਸਵ ਕੀਤਾ, ਬੜੀ ਖੁਸ਼ੀ ਮਨਾਈ। ਆਏ ਮੰਗਤ ਜਨ ਸਮੁਦਾਏ, ਗਇਓ ਨ ਛੂਛੋ ਸਭ ਧਨ ਪਾਏ। ਬਹੁਤੇ ਸਾਰੇ ਦਾਨ ਮੰਗਣ ਦੇ ਵਾਸਤੇ ਮੰਗਤੇ ਵੀ ਆਏ ਨੇ, ਤੇ ਕਹਿੰਦਾ ਕਿ ਸਾਰਿਆਂ ਨੂੰ ਦਾਨ ਦਿੱਤਾ ਗਿਆ, ਕੋਈ ਵੀ ਧਨ ਦੀ ਪ੍ਰਾਪਤੀ ਤੋਂ ਬਗੈਰ ਖਾਲੀ ਨਾ ਪਰਤਿਆ। ਨਿਪ ਜੁਤ ਸਭ ਲਸ਼ਕਰ ਉਤਸਾਹ, ਦਇਓ ਦਾਨ ਜਸ ਜਸ ਜਿਸ ਪਾਹ। ਉਸ ਵੇਲੇ ਕਹਿੰਦਾ ਕਿ ਰਾਜਾ ਬਿਸ਼ਨ ਸਿੰਘ ਵੀ ਬੜਾ ਖੁਸ਼ ਹੋਇਆ ਤੇ ਲਸ਼ਕਰ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੋਇਆ। ਉਸ ਵੇਲੇ ਦਇਓ ਦਾਨ ਜਸ ਜਸ ਜਿਸ ਪਾਹ, ਜਿੰਨਾ ਜਿੰਨਾ ਕੋਈ ਦਾਨ ਦੇਣ ਜੋਗਾ ਸੀ ਉਹਨੇ ਹਰ ਇੱਕ ਨੇ ਦਾਨ ਦਿੱਤਾ। ਤਵ ਮੈਂ ਬੂਜੇ ਪਿਤਾ ਤੁਹਾਰੇ, ਕਸ ਸਾਹਿਬ ਆਜ਼ਾਦੇ ਕੇ ਗੁਣ ਪਾਰੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਰੀ ਵਾਰਤਾ ਉਹ ਸਾਧ ਸੁਣਾ ਰਿਹਾ। ਕਹਿੰਦਾ ਕਿ ਉਸ ਵੇਲੇ ਮੈਂ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ, ਤੁਹਾਡੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ, ਤੁਹਾਡਾ ਜਿਹੜਾ ਸਾਹਿਬਜ਼ਾਦਾ ਹੈ ਉਹ ਪ੍ਰਗਟ ਹੋਇਆ, ਉਹਦੇ ਵਿੱਚ ਕਿਹੜੇ ਕਿਹੜੇ ਭਾਰੀ ਗੁਣ ਨੇ। ਜਿਸ ਜਨਮਤ ਬਹੁ ਮੰਗਲ ਹੋਵਾ, ਜਾਂ ਤੇ ਮੈਂ ਬਾਛਤ ਮੁਖ ਜੋਵਾ। ਭਾਵ ਕਿ ਉਸ ਤੁਹਾਡੇ ਸਾਹਿਬਜ਼ਾਦੇ ਦੇ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ, ਜਿਹਦੇ ਅਵਤਾਰ ਦੀ ਖੁਸ਼ੀ ਦੇ ਵਿੱਚ ਤੁਸੀਂ ਇੰਨੀ ਜ਼ਿਆਦਾ ਖੁਸ਼ੀ ਮਨਾਈ ਹੈ ਕਿ ਤੁਹਾਡੀ ਜਿਹੜੀ ਖੁਸ਼ੀ ਹੈ ਉਹ ਹਿਰਦੇ ਦੇ ਵਿੱਚ ਮਿਉਂਦੀ ਹੀ ਨਹੀਂ ਹੈ। ਕਿਉਂਕਿ ਜੇਕਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਬਾਰੇ ਦੇਖਿਆ ਜਾਵੇ ਤੇ ਜ਼ਿਆਦਾਤਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੰਭੀਰ ਹੀ ਰਹਿੰਦੇ ਸਨ, ਜੇਕਰ ਸਤਿਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਪੜਿਆ ਜਾਵੇ ਤੇ ਉਹਨਾਂ ਦੀ ਬਾਣੀ ਦੇ ਵਿੱਚ ਵੀ ਕੋਈ ਬਹੁਤੀਆਂ ਖੇੜੇ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਸਤਿਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਬਾਣੀ ਲਿਖੀ ਹੈ ਉਹ ਬੜੀ ਗੰਭੀਰ ਹੈ, ਇਸ ਤੋਂ ਇਲਾਵਾ ਡੂੰਘੀ ਹੈ ਤੇ ਉਹਦੇ ਵਿੱਚ ਮਨੁੱਖ ਨਾਸ਼ਵਾਨ ਹੈ, ਸ੍ਰਿਸ਼ਟੀ ਨਾਸ਼ਵਾਨ ਹੈ, ਇਸੇ ਤਰ੍ਹਾਂ ਦੇ ਪ੍ਰਸੰਗ ਦੇ ਨਾਲ ਹੀ ਉਹਨਾਂ ਨੇ ਉਚਾਰਨ ਕੀਤੀ ਹੋਈ ਹੈ। ਆਪਾਂ ਦੇਖਦੇ ਹਾਂ ਕਿ ਮੁੱਖ ਰੂਪ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਬਾਣੀ ਜਿਹੜੀ ਕਿ ਸਲੋਕਾਂ ਦੇ ਰੂਪ ਦੇ ਵਿੱਚ ਹੈ ਉਹਨੂੰ ਪੜ੍ਹਦੇ ਹਾਂ ਤੇ ਸਾਰਿਆਂ ਸਲੋਕਾਂ ਨੂੰ ਜੇਕਰ ਪੜ੍ਹਿਆ ਜਾਵੇ ਤੇ ਉਹਦੇ ਵਿੱਚ ਉਦਾਸੀਨ ਬਿਰਤੀ ਹੀ ਦੇ ਨਾਲ ਉਹਨੂੰ ਆਪਾਂ ਮੰਨਾਂਗੇ। ਭਾਵ ਕਿ ਸਿੱਖਿਆਦਾਇਕ ਬਚਨ ਨੇ, ਯਥਾਰਥ ਬਚਨ ਨੇ, ਉਸ ਬਾਣੀ ਨੂੰ ਸੁਣ ਕੇ ਮਨ ਦੇ ਵਿੱਚ ਗੰਭੀਰਤਾ ਆਉਂਦੀ ਹੈ ਤੇ ਮੌਤ ਯਾਦ ਆਉਂਦੀ ਹੈ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਦਾ ਜੀਵਨ ਵੀ ਕੁਝ ਐਸਾ ਹੀ ਸੀ, ਉਹ ਬੜੇ ਗੰਭੀਰ ਰਹਿੰਦੇ ਸਨ, ਆਮ ਤੌਰ ਦੇ ਉੱਤੇ ਬਹੁਤੀ ਖੁਸ਼ੀ ਨਹੀਂ ਸਨ ਮਨਾਉਂਦੇ। ਇਸੇ ਕਰਕੇ ਸਾਧ ਕਹਿੰਦਾ ਹੈ ਕਿ ਮੈਂ ਪਹਿਲਾਂ ਕਦੇ ਵੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਇੰਨਾ ਪ੍ਰਸੰਨ ਇੰਨਾ ਖੁਸ਼ ਨਹੀਂ ਸੀ ਦੇਖਿਆ ਕਿ ਜਿੰਨਾ ਤੁਹਾਡੇ ਅਵਤਾਰ ਤੇ ਖੁਸ਼ ਹੋਏ। ਤੇ ਸਤਿਗੁਰੂ ਨੂੰ ਇਹ ਤੇ ਕੋਈ ਲੇਸ਼ ਮਾਤਰ ਨਹੀਂ ਹੁੰਦਾ ਕਿ ਪੁੱਤਰ ਹੋਇਆ ਜਾਂ ਕੋਈ ਹੋਰ ਰਿਸ਼ਤੇਦਾਰ ਸੰਬੰਧੀ ਹੈ। ਕਹਿੰਦਾ ਕਿ ਮੈਂ ਬੜਾ ਚਕਰਤ ਹੋਇਆ ਕਿ ਪੁੱਤਰ ਹੋਇਆ ਘਰ ਦੇ ਵਿੱਚ ਤੇ ਸਤਿਗੁਰਾਂ ਨੂੰ ਇੰਨੀ ਪ੍ਰਸੰਨਤਾ ਕਿ ਇਹਨਾਂ ਦੀ ਖੁਸ਼ੀ ਅੰਗਾਂ ਦੇ ਵਿੱਚ ਹੀ ਨਹੀਂ ਸਮਾਉਂਦੀ। ਮੈਂ ਆਖਿਆ ਕਿ ਕਿਹੜੇ ਐਸੇ ਗੁਣ ਨੇ ਜਿਹੜੇ ਤੁਹਾਡੇ ਸਾਹਿਬਜ਼ਾਦੇ ਦੇ ਵਿੱਚ ਨੇ ਕਿ ਜਿਨ੍ਹਾਂ ਕਰਕੇ ਤੁਸੀਂ ਇੰਨੀ ਖੁਸ਼ੀ ਮਨਾਈ ਹੈ। ਸਾਧ ਕਹਿੰਦਾ ਮੈਂ ਇਹ ਵੀ ਅਰਜ਼ ਕੀਤੀ ਕਿ ਜੇਕਰ ਐਸੇ ਵੱਡੇ ਗੁਣਾਂ ਦਾ ਮਾਲਕ ਹੈ ਫਿਰ ਤੇ ਮੈਂ ਵੀ ਉਹਨਾਂ ਦਾ ਦਰਸ਼ਨ ਕਰਨਾ ਚਾਹਾਂਗਾ। ਸੁਣ ਕੇ ਗੁਰ ਬਿਰਤਾਂ ਤੇ ਉਚਾਰਾ ਈਸ਼ਵਰ ਆਇਸ ਤੇ ਅਵਤਾਰਾ। ਸਾਧ ਕਹਿੰਦਾ ਕਿ ਜਦੋਂ ਮੈਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਐਸਾ ਸਵਾਲ ਕੀਤਾ ਤੇ ਸਤਿਗੁਰਾਂ ਨੇ ਮੈਨੂੰ ਆਖਿਆ ਕਿ ਈਸ਼ਵਰ ਦੀ ਆਗਿਆ ਦੇ ਨਾਲ ਉਹਨੇ ਅਵਤਾਰ ਨੂੰ ਧਾਰਨ ਕੀਤਾ ਹੈ, ਭਾਵ ਕਿ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਆਇਆ, ਇਸ ਕਰਕੇ ਮੈਂ ਖੁਸ਼ ਹਾਂ ਕਿਉਂਕਿ ਅਕਾਲ ਪੁਰਖ ਨੇ ਆਪ ਭੇਜਿਆ। ਰੋਮ ਰੋਮ ਪ੍ਰਤੀ ਵਿਸ਼ਨ ਮਹੇਸ਼ਾ ਕਰਤਾ ਪੁਰਖ ਕਿਰਪਾਲ ਵਿਸ਼ੇਸ਼ਾ। ਭਾਵ ਕਿ ਜੋ ਕਰਤਾ ਪੁਰਖ ਹੈ, ਜਿਹੜਾ ਬਹੁਤ ਵੱਡਾ ਕਿਰਪਾਲੂ ਹੈ, ਵਿਸ਼ੇਸ਼ ਰੂਪ ਦੇ ਵਿੱਚ ਉਹਨੇ ਆਪਣੀ ਆਗਿਆ ਦੇ ਨਾਲ ਇਸ ਨੂੰ ਭੇਜਿਆ। ਰੋਮ ਰੋਮ ਪ੍ਰਤੀ ਵਿਸ਼ਨ ਮਹੇਸ਼ਾ, ਭਾਵ ਕਿ ਉਹਦੇ ਇੱਕ ਇੱਕ ਰੋਮ ਦੇ ਵਿੱਚ ਪਤਾ ਨੀ ਕਿੰਨੇ ਵਿਸ਼ਨੂੰ ਨੇ, ਕਿੰਨੇ ਸ਼ਿਵਜੀ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਸਤਿਗੁਰੂ ਇੰਨਾ ਸਮਰੱਥਾ ਵਾਲਾ ਤੇ ਇੰਨਾ ਵਿਰਾਟ ਹੁੰਦਾ ਹੈ, ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹੁੰਦੇ ਨੇ, ਐਸਾ ਨਿਵਾਸ ਹੁੰਦਾ ਹੈ ਕਰੋੜਾਂ ਬ੍ਰਹਿਮੰਡਾਂ ਦਾ, ਜਿਸ ਦੇ ਰੋਮ ਦੇ ਵਿੱਚ ਉਹ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਅਵਤਾਰ ਧਾਰਨ ਕਰਦਾ ਤੇ ਦਰਸ਼ਨ ਦਿੰਦਾ। ਯੋਗ ਸਾਧਨਾ ਬਹੁ ਵਿਦ ਸਾਧੇ ਤਾਰੇ ਮਧਿਆਨ ਸੋ ਪ੍ਰਭੂ ਅਰਾਧੇ। ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਮੈਂ ਬਹੁਤ ਜ਼ਿਆਦਾ ਯੋਗ ਦੀ ਸਾਧਨਾ ਸਾਧੀ ਹੈ, ਬਹੁਤ ਪ੍ਰਕਾਰ ਦੇ ਨਾਲ ਸਾਧਨਾ ਕੀਤੀ, ਤਪੱਸਿਆ ਕੀਤੀ ਤੇ ਪ੍ਰਭੂ ਦੀ ਆਰਾਧਨਾ ਕੀਤੀ। ਹਵੈ ਪ੍ਰਸੰਨ ਇਹ ਪੁਰਸ਼ ਪਠਾਇਓ ਚਿਰਾਂ ਕਾਲ ਤੇ ਇੱਕ ਸੁੱਤ ਪਾਇਓ। ਉਹ ਸਾਧ ਕਹਿ ਰਿਹਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਆਖਿਆ ਕਿ ਮੈਂ ਬੜੀ ਤਪੱਸਿਆ ਕੀਤੀ, ਬੜੀ ਸਾਧਨਾ ਸਾਧੀ ਤੇ ਫਿਰ ਅਕਾਲ ਪੁਰਖ ਜੀ ਮੇਰੇ ਉੱਤੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਉਹਨਾਂ ਨੇ ਇਹ ਜਿਹੜਾ ਮਹਾਂਪੁਰਖ ਹੈ ਉਹ ਮੇਰੇ ਘਰ ਦੇ ਵਿੱਚ ਪੁੱਤਰ ਬਣਾ ਕੇ ਭੇਜਿਆ। ਬਹੁਤ ਲੰਮਾ ਸਮੇਂ ਤੋਂ ਬਾਅਦ ਇਸ ਪੁੱਤਰ ਦੀ ਮੈਨੂੰ ਪ੍ਰਾਪਤੀ ਹੋਈ ਹੈ। ਹੁਣ ਇਹ ਜਿਹੜੀ ਵਾਰਤਾ ਹੈ ਇਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਭਾਵੇਂ ਕਿ ਚੌਪਈ ਬਹੁਤ ਲੰਮੀ ਹੈ ਕਿ ਕਿਸ ਤਰ੍ਹਾਂ ਅਕਾਲ ਪੁਰਖ ਨੇ ਮੈਨੂੰ ਸੱਦਿਆ ਤੇ ਕਿਸ ਤਰ੍ਹਾਂ ਭੇਜਿਆ, ਪਰ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਨੇ। ਉਹ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਤਾਤ ਮਾਤ ਮੋਹ ਅਲਖ ਅਰਾਧਾ ਬਹੁ ਵਿਦ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰ ਦੇਵਾ ਤਿੰਨ ਪ੍ਰਭ ਜਬ ਆਇਸ ਮੋਹ ਦੀਆ ਤਬ ਹਮ ਜਨਮ ਕਲੂ ਮੈਂ ਲਿਆ। ਕਹਿਣ ਤੋਂ ਪਾਵਿਆ ਕਿ ਮੇਰੇ ਮਾਤਾ ਪਿਤਾ ਨੇ ਬੜੀ ਆਰਾਧਨਾ ਕੀਤੀ ਅਕਾਲ ਪੁਰਖ ਦੀ ਤੇ ਫਿਰ ਜਦੋਂ ਯੋਗ ਦੀ ਸਾਧਨਾ ਕਰਕੇ ਪ੍ਰਸੰਨ ਕੀਤਾ ਤੇ ਫਿਰ ਅਕਾਲ ਪੁਰਖ ਜੀ ਮੇਰੇ ਪਿਤਾ ਦੇ ਉੱਤੇ ਪ੍ਰਸੰਨ ਹੋ ਗਏ ਤੇ ਫਿਰ ਤਿੰਨ ਪ੍ਰਭ ਆਇਸ ਮੋਹ ਦੀਆ। ਫਿਰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਅਕਾਲ ਪੁਰਖ ਨੇ ਮੈਨੂੰ ਆਗਿਆ ਦਿੱਤੀ, ਫਿਰ ਮੈਂ ਇਹਨਾਂ ਦੇ ਘਰ ਦੇ ਵਿੱਚ ਪਾਪ ਕੇ ਕਲਯੁਗ ਦੇ ਵਿੱਚ ਜਨਮ ਨੂੰ ਧਾਰਨ ਕੀਤਾ। ਹੁਣ ਇਸੇ ਗੱਲ ਦਾ ਜ਼ਿਕਰ ਕਰ ਰਿਹਾ ਹੈ ਉਹ ਸਾਧ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਕਿ ਪ੍ਰਸੰਨ ਹੋ ਗਏ ਆਰਾਧਨਾ ਤੋਂ ਭਗਵਾਨ ਜੀ ਤੇ ਉਹਨਾਂ ਨੇ ਫਿਰ ਪੁਰਖ ਇਸ ਨੂੰ ਮੇਰੇ ਘਰ ਪੈਦਾ ਕੀਤਾ। ਪਾਛਲ ਹਮ ਆਰ ਬਲ ਆਏ ਸੰਮਤ ਚਾਲਿਸ ਤੇ ਅਦ ਕਾਏ। ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਵੀ ਵਚਨ ਕੀਤਾ ਕਿ ਪਿਛਲੀ ਉਮਰ ਦੇ ਵਿੱਚ ਆਣ ਕੇ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਸੰਮਤ ਚਾਲਿਸ ਤੇ ਅਧਕਾਏ। ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ 40 ਵਰਿਆਂ ਤੋਂ ਮੇਰੀ ਜਿਹੜੀ ਉਮਰ ਹੈ ਉਹ ਉੱਪਰ ਜਾ ਚੁੱਕੀ ਹੈ। ਇਤਿਹਾਸ ਦੇ ਵਿੱਚ ਐਸਾ ਹੀ ਜ਼ਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਦੀ ਉਮਰ ਕਰੀਬ 45 ਸਾਲਾਂ ਦੀ ਸੀ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ 40 ਤੋਂ ਉੱਪਰ ਲੰਘ ਚੁੱਕਾ ਹੈ, ਪਿਛਲੀ ਉਮਰੇ ਜਾ ਕੇ ਮੈਨੂੰ ਪੁੱਤਰ ਦੀ ਪ੍ਰਾਪਤੀ ਹੋਈ। ਬਾਲੀ ਪੁਰਖ ਲੀ ਨਸੇ ਅਵਤਾਰ, ਕਾਰਜ ਵੱਡੇ ਲੇਹੇ ਸਾਰ। ਬੜਾ ਬਲੀ ਜਿਹੜਾ ਪੁਰਖ ਹੈ ਉਹਨੇ ਅਵਤਾਰ ਨੂੰ ਧਾਰਨ ਕੀਤਾ ਜਿਹੜਾ ਕਿ ਮਾਨੋ ਪਰਮੇਸ਼ਰ ਦੀ ਇੱਕ ਅੰਸ਼ ਹੀ ਹੈ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਂ ਬੜਾ ਪ੍ਰਸੰਨ ਹਾਂ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਇੰਨੇ ਵੱਡੇ ਵੱਡੇ ਕਾਰਜਾਂ ਨੂੰ ਸਿਰੇ ਲਾ ਦੇਣਾ। ਹਿੰਦ ਪਨੇ ਕੀ ਰਾਖੈ ਲਾਜ, ਨਾਸ਼ੈ ਤੁਰਕਣ ਰਾਜ ਸਮਾਜ। ਹੁਣ ਸਾਰੀ ਵਾਰਤਾ ਉਹ ਬ੍ਰਹਾਣ ਦਾ ਰਹਿਣ ਵਾਲਾ ਸਾਧ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਪ੍ਰਗਟ ਕਰ ਰਿਹਾ। ਕਹਿੰਦਾ ਕਿ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਆਖਿਆ ਕਿ ਹਿੰਦੂਆਂ ਦੀ ਲਾਜ ਨੂੰ ਰੱਖੇਗਾ ਤੇ ਤੁਰਕਾਂ ਦੇ ਰਾਜ ਸਮਾਜ ਦਾ ਇਹ ਵਿਨਾਸ਼ ਕਰੇਗਾ। ਪੰਥ ਤੀਸਰੋ ਕਰੈ ਉਪਾਵਨ, ਸੰਤ ਉਬਾਰ ਦੁਸ਼ਟ ਗਨ ਕਾਵਨ। ਉਸ ਵੇਲੇ ਸਤਿਗੁਰਾਂ ਨੇ ਮੈਨੂੰ ਇਹ ਵੀ ਆਖਿਆ ਕਿ ਇਹ ਮੇਰਾ ਪੁੱਤਰ ਤੀਸਰੇ ਪੰਥ ਨੂੰ ਪੈਦਾ ਕਰੇਗਾ, ਭਾਵ ਕਿ ਖਾਲਸਾ ਪੰਥ ਸਾਜੇਗਾ, ਸੰਤਾਂ ਨੂੰ ਉਭਾਰੇਗਾ, ਉਹਨਾਂ ਨੂੰ ਉੱਚਾ ਚੁੱਕੇਗਾ ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਕਾਵੇਗਾ, ਉਹਨਾਂ ਨੂੰ ਮਾਰੇਗਾ। ਮਦਰ ਦੇਸ਼ ਮੈਂ ਜੰਗ ਅਖਾੜੇ, ਲੱਖੋਂ ਮਾਰੇ ਪਵੇ ਪਵਾੜੇ। ਮੱਧਰ ਦੇਸ਼ ਦੇ ਵਿੱਚ ਭਾਵ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਬੜੇ ਜੰਗ ਤੇ ਅਖਾੜੇ ਰਚੇ ਜਾਣਗੇ, ਲੱਖਾਂ ਨੂੰ ਮਾਰ ਦੇਵੇਗਾ, ਇਸ ਤਰ੍ਹਾਂ ਭਾਵ ਕੇ ਜੰਗ ਦੇ ਪਵਾੜੇ ਬੜੇ ਪੈਣਗੇ। ਤੁਰਕ ਪਤੀ ਕੋ ਕਰ ਸੰਘਾਰ, ਦੱਖਣ ਆਏ ਅੰਤ ਕੀ ਵਾਰ। ਸਾਧ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਕਿ ਤੁਰਕਾਂ ਦੇ ਪਤੀ ਨੂੰ ਭਾਵ ਕੇ ਬਾਦਸ਼ਾਹ ਨੂੰ ਸੰਘਾਰ ਕੇ ਉਹਦੀ ਮੌਤ ਤੋਂ ਬਾਅਦ ਦੱਖਣ ਦੀ ਦਿਸ਼ਾ ਦੇ ਵੱਲ ਫੇਰ ਮੇਰਾ ਪੁੱਤਰ ਆਵੇਗਾ। ਸੁਣੋ ਸਾਧ ਤੋਹੇ ਬੈਸ ਬਡੇਰੀ, ਟਿਕੋ ਕਿਤੈ ਤਵ ਲੀਜੈ ਹੇਰੀ। ਤੇ ਕਹਿੰਦਾ ਸੱਚੇ ਪਾਤਸ਼ਾਹ ਜੀ, ਉਸ ਵੇਲੇ ਫਿਰ ਮੈਂ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੇਰੀ ਇੰਨੀ ਉਮਰ ਕਿੱਥੋਂ ਹੋਵੇਗੀ ਕਿ ਮੈਂ ਉਹਨਾਂ ਦਾ ਦਰਸ਼ਨ ਉਸ ਵੇਲੇ ਕਰਾਂਗਾ। ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਫਿਰ ਵਰਦਾਨ ਦਿੱਤਾ, ਸੁਣੋ ਸਾਧ ਤੋਹੇ ਬੈਸ ਬਡੇਰੀ, ਹੇ ਸਾਧ ਜੀ ਤੁਹਾਡੀ ਬਹੁਤ ਲੰਮੀ ਉਮਰ ਹੈ, ਭਾਵ ਕਿ ਜਿੰਨਾ ਚਿਰ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰ ਨਹੀਂ ਲੈਂਦੇ ਉਹਨਾਂ ਚਿਰ ਨਹੀਂ ਮਰੋਗੇ। ਟਿਕੋ ਕਿਤੈ ਤਬ ਲੀਜੈ ਹੈਰੀ, ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਆਗਿਆ ਦਿੱਤੀ ਸੀ ਕਿ ਦੱਖਣ ਦੇ ਇਲਾਕੇ ਦੇ ਵਿੱਚ ਹੀ ਕਿਤੇ ਜਾ ਕੇ ਟਿਕ ਜਾਵੋ, ਜਦੋਂ ਉੱਥੇ ਆਉਣਗੇ ਤੇ ਫੇਰ ਤੁਸੀਂ ਦਰਸ਼ਨ ਕਰੇ। ਇਹ ਸਭ ਸੁਣ ਕੇ ਤੁਮ ਪਿਤ ਪਾਸ, ਇਸ ਪੁਰ ਬਸਿਓ ਦਰਸ ਕਰ ਆਸ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਉਹ ਸਾਧ ਬੇਨਤੀ ਕਰਦਾ ਕਿ ਤੁਹਾਡੇ ਪਿਤਾ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮੈਂ ਉਹਨਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਨੂੰ ਧਾਰਨ ਕੀਤਾ, ਵਿਸ਼ਵਾਸ ਨੂੰ ਧਾਰਨ ਕੀਤਾ ਤੇ ਉਦੋਂ ਤੋਂ ਲੈ ਕੇ ਫੇਰ ਇਸ ਬੁਰਹਾਨ ਪਿੰਡ ਦੇ ਵਿੱਚ ਮੈਂ ਆਪਣਾ ਵਾਸਾ ਕਰ ਲਿਆ। ਸਿਮਰਤ ਰਹੇ ਪ੍ਰਤੀਖਣ ਧਾਰ, ਅਬ ਤੁਮ ਆਏ ਕਰੁਣਾ ਤਾਰ। ਕਹਿੰਦਾ ਕਿ ਤੁਹਾਡੇ ਦਰਸ਼ਨਾਂ ਦੀ ਆਸ਼ਾ ਨੂੰ ਧਾਰਨ ਕਰਕੇ ਮੈਂ ਹਮੇਸ਼ਾ ਤੁਹਾਨੂੰ ਯਾਦ ਕਰਦਾ ਰਿਹਾ, ਤੁਹਾਡੀ ਉਡੀਕ ਕਰਦਾ ਰਿਹਾ। ਅੱਜ ਸਾਰੀਆਂ ਮੇਰੀਆਂ ਉਡੀਕਾਂ ਖਤਮ ਹੋ ਗਈਆਂ ਨੇ, ਮੁੱਕ ਗਈਆਂ ਨੇ, ਕਿਉਂਕਿ ਦਇਆ ਨੂੰ ਧਾਰਨ ਕਰਕੇ ਤੁਸੀਂ ਆਪਣਾ ਪਾਵਨ ਦੀਦਾਰਾ ਬਖਸ਼ੇ। ਸਭ ਕਾਰਜ ਕਰ ਲੀਨ ਸੁਖਾਰੇ, ਆਏ ਤੋਂ ਅੰਤ ਕੀ ਵਾਰੇ। ਭਾਵ ਕੇ ਸਾਰੇ ਜਿਹੜੇ ਸੱਚੇ ਪਾਤਸ਼ਾਹ ਜੀ ਕਾਰਜ ਨੇ ਉਹ ਤੁਸੀਂ ਕਰ ਲਏ ਨੇ ਤੇ ਸੱਚੇ ਪਾਤਸ਼ਾਹ ਜੀ ਮੇਰਾ ਅਖੀਰਲਾ ਵੇਲਾ ਹੈ ਤੇ ਤੁਸੀਂ ਪਹੁੰਚ ਗਏ। ਮਮ ਸਮ ਕੀ ਪੁਰ ਵਣ ਕਰ ਆਸਾ, ਅਨਕ ਪਾਂਤ ਪਿਖ ਜਗਤ ਤਮਾਸ਼ਾ। ਮੇਰੇ ਵਰਗਿਆਂ ਦੀ ਆਸ਼ਾ ਨੂੰ ਪੂਰਨ ਕਰਨ ਦੇ ਵਾਸਤੇ ਤੇ ਅਨੇਕਾਂ ਭਾਂਤ ਦਾ ਜਿਹੜਾ ਜਗਤ ਦਾ ਤਮਾਸ਼ਾ ਹੈ ਉਸ ਨੂੰ ਦੇਖਣ ਦੇ ਵਾਸਤੇ ਤੁਸੀਂ ਇੱਥੇ ਪਹੁੰਚ ਗਏ। ਦਰਸ਼ਨ ਕਰ ਨਿਹਾਲ ਮੈਂ ਹੋਇਓ, ਤਪ ਜਪ ਆਪਣੇ ਕਿਰਤਾਰਥ ਜੋਇਓ। ਸਾਧ ਕਹਿੰਦਾ, ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਨੂੰ ਕਰਕੇ ਮੈਂ ਕਿਰਤਾਰਥ ਹੋ ਗਿਆ ਹਾਂ, ਮੈਂ ਨਿਹਾਲ ਹੋ ਗਿਆ। ਸੱਚੇ ਪਾਤਸ਼ਾਹ ਜੀ, ਜਿੰਨੇ ਵੀ ਮੈਂ ਜਪ ਕੀਤੇ ਨੇ, ਜਿੰਨੇ ਵੀ ਤਪ ਕੀਤੇ ਨੇ, ਮੈਂ ਸਮਝਦਾ ਹਾਂ ਕਿ ਉਹ ਲੇਖੇ ਲੱਗ ਗਏ ਨੇ, ਸਕਾਰਥ ਹੋ ਗਏ ਨੇ। ਪੁਰੋ ਕਾਮਣਾ ਏਕ ਹਮਾਰੀ, ਕਰੋ ਯਹਾਰ ਸੁਹੇਤ ਤੁਮਾਰੀ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਸਾਧ ਕਿ ਸੱਚੇ ਪਾਤਸ਼ਾਹ ਜੀ, ਮੇਰੇ ਮਨ ਦੇ ਵਿੱਚ ਹੁਣ ਇੱਕੋ ਹੀ ਕਾਮਨਾ ਹੈ, ਕਿਰਪਾ ਕਰਕੇ ਤੁਸੀਂ ਮੇਰੀ ਕਾਮਨਾ ਨੂੰ ਪੂਰਿਆਂ ਕਰਨਾ ਹੈ। ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਵਾਸਤੇ ਭੋਜਨ ਬਣਾ ਕੇ ਤੁਹਾਨੂੰ ਤੇ ਤੁਹਾਡੇ ਸਾਰਿਆਂ ਸਿੱਖਾਂ ਨੂੰ ਛਕਾਉਣਾ ਚਾਹੁੰਦਾ।
ਆਚੀਐ ਪ੍ਰਾਤ ਸਿੰਘਲੇ ਸਾਥ, ਦੇਖ ਭਾਵਨਾ ਮਨ ਕੀ ਨਾਥ।
ਕੱਲ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਸਮੇਤ ਜਰੂਰ ਹੀ ਮੇਰੀ ਭਾਵਨਾ ਨੂੰ ਪੂਰਨ ਕਰਨ ਆਉਣਾ ਤੇ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਆਸ਼ਰਮ ਦੇ ਵਿੱਚ ਤੁਹਾਡਾ ਲੰਗਰ ਕਰਵਾਉਣਾ।
ਸੁਣਤ ਸਾਧ ਕੇ ਬਚ ਹਰ ਖਾਏ, ਤੁਮ ਸਾਧਨ ਪਰ ਲੋਕ ਕਮਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਧ ਨੇ ਐਸੇ ਬਚਨ ਕੀਤੇ, ਉਹਨਾਂ ਬਚਨਾਂ ਨੂੰ ਸਤਿਗੁਰਾਂ ਨੇ ਸੁਣਿਆ ਤੇ ਫਿਰ ਸਤਿਗੁਰਾਂ ਨੇ ਆਖਿਆ ਕਿ ਹੇ ਸਾਧ ਜੀ, ਤੁਸੀਂ ਤੇ ਪ੍ਰਲੋਕ ਦੇ ਬਹੁਤ ਸਾਰੇ ਸਾਧਨ ਸਾਧੇ ਨੇ, ਭਾਵ ਕੇ ਬੜੀ ਕਮਾਈ ਕੀਤੀ ਹੈ, ਤਪੱਸਿਆ ਕੀਤੀ।
ਮਾਨਖ ਜਨਮ ਕਿਰਤਾਰਥ ਕੀਨੋ, ਫੇਰ ਨਾ ਫੇਰਾ ਹੋਏ ਜਗ ਚੀਨੋ।
ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਤੁਸੀਂ ਸਾਧਨਾ ਬੜੀ ਕੀਤੀ ਹੈ, ਇਸ ਕਰਕੇ ਮਨੁੱਖ ਜਨਮ ਨੂੰ ਧਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਇਸ ਮਨੁੱਖਾ ਜਨਮ ਨੂੰ ਲੇਖੇ ਲਾ ਲਿਆ, ਮਨੁੱਖਾ ਜਨਮ ਨੂੰ ਤੁਸੀਂ ਸਕਾਰਥ ਕਰ ਲਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਇਸ ਤੋਂ ਬਾਅਦ ਤੁਹਾਡਾ ਆਉਣਾ ਜਾਣਾ ਨਹੀਂ ਹੋਵੇਗਾ, ਮੁਕਤ ਹੋਵੋਗੇ।
ਤਾਜ ਬੇਕਾਰ ਉਜਲ ਮਨ ਕੀਓ, ਪੁਣ ਸਤਨਾਮ ਰੰਗ ਦਿੜ ਦਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਵਿਕਾਰਾਂ ਦੀ ਮੈਲ ਨੂੰ ਉਤਾਰ ਕੇ ਤੁਸੀਂ ਆਪਣੇ ਮਨ ਨੂੰ ਉਜਵਲ ਕਰ ਲਿਆ ਹੈ, ਸਵੱਛ ਕਰ ਲਿਆ ਹੈ, ਪਵਿੱਤਰ ਕਰ ਲਿਆ ਹੈ, ਤੇ ਫੇਰ ਇਸ ਪਵਿੱਤਰ ਮਨ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸੱਚੇ ਨਾਮ ਦਾ ਰੰਗ ਗੂੜਾ ਚਾੜ ਦਿੱਤਾ।
ਉਤਰੈ ਨਹੀਂ ਜੋ ਰੰਗ ਬਹੁ ਗਾਡੇ, ਹਵੈ ਨ ਪੁਰਾਤਨ ਦਿਨ ਦਿਨ ਬਾਡੇ।
ਸਤਿਗੁਰੂ ਜੀ ਕਹਿੰਦੇ ਨੇ, ਸਾਧ ਜੀ ਆਪਣੇ ਮਨ ਨੂੰ ਸਾਫ ਕਰਕੇ ਉਹਦੇ ਉੱਤੇ ਗੂੜਾ ਨਾਮ ਦਾ ਰੰਗ ਤੁਸੀਂ ਚਾੜ ਦਿੱਤਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇਹ ਨਾਮ ਦਾ ਰੰਗ ਹੈ, ਇਹ ਬਹੁਤ ਗੂੜਾ ਹੈ, ਇਹ ਕਦੇ ਵੀ ਲੱਥਦਾ ਨਹੀਂ ਹੈ, ਹਵੈ ਨਾ ਪੁਰਾਤਨ, ਇਸ ਤੋਂ ਇਲਾਵਾ ਇਹ ਕਦੇ ਪੁਰਾਣਾ ਵੀ ਨਹੀਂ ਹੁੰਦਾ, ਦਿਨ ਦਿਨ ਵਾਡੇ, ਦਿਨੋ ਦਿਨ ਇਹ ਭਾਵ ਕੇ ਜ਼ਿਆਦਾ ਤੋਂ ਜ਼ਿਆਦਾ ਗੂੜਾ ਹੀ ਹੁੰਦਾ।
ਲਾਲ ਰੰਗ ਤਿਸਕੋ ਲੱਗਾ, ਜਾ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ।
ਐਸਾ ਹੈ ਨਾਮ ਦਾ ਰੰਗ ਜਿਹਦੇ ਵਾਸਤੇ ਗੁਰਬਾਣੀ ਦਾ ਇਹ ਮਹਾਂਵਾਕ ਹੈ ਕਿ ਉਹਨੂੰ ਕੋਈ ਦਾਗ ਵੀ ਨਹੀਂ ਲੱਗਦਾ, ਇਸ ਤੋਂ ਇਲਾਵਾ ਉਹ ਕਦੇ ਮੈਲਾ ਵੀ ਨਹੀਂ ਹੁੰਦਾ। ਇਸ ਤਰ੍ਹਾਂ ਦਾ ਰੰਗ ਜਿਹੜਾ ਸੱਚੇ ਨਾਮ ਦਾ ਹੈ, ਉਹ ਸਤਿਗੁਰੂ ਜੀ ਕਹਿੰਦੇ ਨੇ ਸਾਧ ਨੂੰ ਕਿ ਤੁਸੀਂ ਆਪਣੇ ਮਨ ਤੇ ਚਾੜੇ।
ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨ, ਤਿਨਕੋ ਕਹਿਓ ਨਾ ਕਿਉਂ ਹਮ ਮਨੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੋਇਆ, ਪ੍ਰੇਮ ਦੀ ਕਮਾਈ ਕਰਕੇ, ਤਿਨਕੋ ਕਹਿਓ ਨਾ ਕਿਉਂ ਹਮ ਮਨੈ, ਐਸੇ ਮਹਾਂਪੁਰਖਾਂ ਦਾ ਜਿਹੜਾ ਆਖਿਆ ਹੋਇਆ ਬਚਨ ਹੈ, ਉਹ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਕਿਉਂ ਨਹੀਂ ਮੰਨਾਂਗੇ, ਭਾਵ ਕੇ ਜਰੂਰ ਮੰਨਾਂਗੇ। ਸਤਿਗੁਰਾਂ ਦਾ ਕਹਿਣ ਤੋਂ ਭਾਵ ਹੈ ਕਿ ਤੁਸੀਂ ਤੇ ਪ੍ਰੇਮ ਦੀ ਕਮਾਈ ਕਰਕੇ, ਨਾਮ ਦਾ ਜਾਪ ਕਰਕੇ, ਪਰਮੇਸ਼ਰ ਦੀ ਅਰਾਧਨਾ ਕਰਕੇ ਉਹਨੂੰ ਰਿਝਾ ਲਿਆ ਹੈ, ਤੇ ਐਸੇ ਮਹਾਂਪੁਰਖਾਂ ਦੀ ਗੱਲ ਮੈਂ ਕਿਉਂ ਨਹੀਂ ਮੰਨਾਂਗਾ।
ਯਾ ਤੇ ਨਿਤ ਆਇਸ ਅਨੁਸਾਰੀ, ਕਿਉਂ ਨਾ ਆਏ ਤੁਝ ਸਦਨ ਮਜਾਰੀ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਤੁਹਾਡੇ ਅਨੁਸਾਰੀ ਹਾਂ, ਜਿਸ ਤਰ੍ਹਾਂ ਆਖੋਗੇ ਉਸੇ ਤਰ੍ਹਾਂ ਕਰਾਂਗਾ, ਮੈਂ ਕਿਉਂ ਨਾ ਤੁਹਾਡੇ ਘਰ ਦੇ ਵਿੱਚ ਆਵਾਂਗਾ, ਮੈਂ ਜ਼ਰੂਰ ਪਹੁੰਚਾਂਗਾ। ਇਤਿਆਦਿਕ ਬਚ ਕੈ ਸੁਣ ਕਰਕੇ ਗਇਓ ਸ਼ਾਂਤੀ ਔਰ ਆਨੰਦ ਧਰਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਹਿ ਕਹਾ ਕੇ ਆਨੰਦ ਨੂੰ ਧਾਰਨ ਕਰਕੇ ਫਿਰ ਉਹ ਸਾਧ ਆਪਣੇ ਆਸ਼ਰਮ ਦੇ ਵਿੱਚ ਆਪਣੇ ਡੇਰੇ ਦੇ ਵਿੱਚ ਚਲਿਆ ਗਿਆ। ਘਰ ਮੈਂ ਜਾਏ ਤਿਆਰ ਕਰ ਤੂਰਨ ਨਾਨਾ ਸੌਜਨ ਭੋਜਨ ਪੂਰਨ। ਜਾ ਕੇ ਡੇਰੇ ਤੇ ਉਹਨੇ ਫਿਰ ਬੜੀ ਛੇਤੀ ਹੀ ਤਿਆਰੀ ਕੀਤੀ ਹੈ, ਅਨੇਕਾਂ ਪ੍ਰਕਾਰ ਦੀ ਸਮੱਗਰੀ ਨੂੰ ਇਕੱਠਾ ਕੀਤਾ ਤੇ ਭੋਜਨ ਨੂੰ ਤਿਆਰ ਕੀਤਾ। ਸੋਪ ਘਰ ਬਹੁ ਚਤਰ ਲਗਾਏ ਖਾਟ ਰਸ ਸਵਾਦ ਅਨੇਕ ਬਣਾਏ। ਜਿਹੜੇ ਲਾਂਗਰੀ ਸਨ ਉਹ ਬਹੁਤ ਜ਼ਿਆਦਾ ਸੂਝ ਵਾਲੇ ਲਾਏ ਤੇ ਉਹਨਾਂ ਲਾਂਗਰੀਆਂ ਨੇ ਫਿਰ ਮਿਲ ਕੇ 6 ਰਸਾਂ ਵਾਲੇ ਅਨੇਕ ਪ੍ਰਕਾਰ ਦੇ ਪਦਾਰਥਾਂ ਨੂੰ ਤਿਆਰ ਕੀਤਾ, ਕਿਉਂਕਿ ਖਾਣੇ ਦੇ 6 ਰਸ ਮੰਨੇ ਜਾਂਦੇ ਨੇ। ਉਹਨਾਂ ਸਾਰਿਆਂ ਪਕਵਾਨਾਂ ਨੂੰ ਤਿਆਰ ਕੀਤਾ। ਦਾਦੀ ਦੁਗਧ ਮਿਸ਼ਟਾਣ ਕਨੇਰੇ ਤਰਸ਼ਾਈ ਜੁੱਤ ਅਸਨ ਬਡੇਰੇ। ਕਵੀ ਜੀ ਲਿਖਦੇ ਨੇ ਕਿ ਉਸ ਨੇ ਫਿਰ ਦਹੀਂ ਦੁੱਧ ਅਨੇਕ ਪ੍ਰਕਾਰ ਦੇ ਪਕਵਾਨ ਤਿਆਰ ਕਰਵਾਏ ਨੇ, ਜਿਨ੍ਹਾਂ ਦੇ ਵਿੱਚ ਮਿੱਠੇ ਪਦਾਰਥ ਨੇ, ਇਸ ਤੋਂ ਇਲਾਵਾ ਲੂਣ ਵਾਲੇ ਪਦਾਰਥ ਨੇ ਤੇ ਫਿਰ ਜਿਹੜੇ ਤਰਸ਼ਾਈ ਵਾਲੇ ਪਦਾਰਥ ਨੇ ਉਹ ਵੀ ਬਣਾਏ ਗਏ ਨੇ, ਜਿਨ੍ਹਾਂ ਨੂੰ ਖੱਟਾ ਆਖਿਆ ਜਾਂਦਾ। ਡਾਲ ਮਸਾਲੇ ਜਾਲ ਬਿਸਾਲੇ ਸਵਾਦ ਸੁਗੰਧਤ ਬਹੁ ਰਸ ਨਾਲੇ। ਮਸਾਲੇ ਪਾ ਪਾ ਕੇ ਜਿਹੜੇ ਪਕਵਾਨ ਸਨ ਉਹਨਾਂ ਨੂੰ ਪੂਰਾ ਸਵਾਦਮਈ ਕੀਤਾ ਗਿਆ। ਇਸ ਤੋਂ ਇਲਾਵਾ ਸੁਗੰਧਤ ਬਹੁਤ ਸਾਰੇ ਪਕਵਾਨ ਨੇ, ਜਿਨ੍ਹਾਂ ਦੀ ਮਹਿਕ ਦੂਰ ਦੂਰ ਤੱਕ ਜਾ ਰਹੀ। ਜਾਮ ਦਿਵਸ ਜਬ ਸੂਰਜ ਆਇਓ ਖੇਤ ਹਕਾਰਨ ਸਾਧ ਸਿਧਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੂਰਜ ਚੜ ਕੇ ਇੱਕ ਪਹਿਰ ਤੇ ਆ ਗਿਆ, ਉਸ ਵੇਲੇ ਸਤਿਗੁਰਾਂ ਨੂੰ ਬੁਲਾਉਣ ਦੇ ਵਾਸਤੇ ਸਾਧ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਕਰ ਬੰਧਨ ਕੋ ਤੁਰੰਗ ਚੜਾਏ ਸੰਗ ਖਾਲਸਾ ਚਲ ਸਮੁਦਾਏ। ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਸਤਿਗੁਰਾਂ ਨੂੰ ਅਰਜ ਕਰਕੇ ਘੋੜੇ ਦੇ ਉੱਤੇ ਚੜਾ ਲਿਆ ਤੇ ਸਤਿਗੁਰਾਂ ਦਾ ਖਾਲਸਾ ਵੀ ਸਤਿਗੁਰਾਂ ਦੇ ਨਾਲ ਚੱਲਿਆ। ਅਪਰ ਚਲੇ ਸਿੱਖ ਸੰਗਤ ਸਾਰੇ ਧਾਰ ਕਾਮਨਾ ਸਾਧ ਹਕਾਰੇ। ਕਾਮਨਾ ਨੂੰ ਧਾਰਨ ਕਰਕੇ, ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਹੀ ਨਿਉਤਾ ਦਿੱਤਾ ਸੀ, ਇਸ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਸਿੰਘ ਤੇ ਜਾ ਹੀ ਰਹੇ ਨੇ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਿੱਖ ਸੇਵਕ ਨੇ ਉਹ ਵੀ ਨਾਲ ਹੀ ਗਏ। ਅਧਿਕ ਪੀਰ ਗੁਰ ਕੇ ਸੰਗ ਹੋਈ ਪੁਰਜਨ ਸਿੰਘ ਚਲੇ ਸਭ ਕੋਈ। ਗੁਰੂ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਭੀੜ ਹੋ ਗਈ ਹੈ, ਕਿਉਂਕਿ ਪਿੰਡ ਦੇ ਰਹਿਣ ਵਾਲੇ ਜਿਹੜੇ ਆਮ ਮਨੁੱਖ ਸਨ ਉਹ ਵੀ ਨਾਲ ਹੀ ਗਏ। ਸਤ ਸੰਗਤ ਪਾ ਮੇਲ ਬਿਸਾਲਾ ਪਹੁੰਚੇ ਜਾਏ ਸਾਧ ਕੀ ਸ਼ਾਲਾ। ਸਤਿਗੁਰਾਂ ਦੇ ਨਾਲ ਸਤ ਸੰਗਤ ਦਾ ਬਹੁਤ ਹੀ ਜ਼ਿਆਦਾ ਇਕੱਠ ਵਿਸ਼ਾਲ ਹੋ ਗਿਆ ਤੇ ਫਿਰ ਸਤਿਗੁਰੂ ਜੀ ਉਹ ਸਾਧ ਦੇ ਡੇਰੇ ਦੇ ਉੱਤੇ ਜਾ ਪਹੁੰਚੇ। ਅਨਕ ਪੰਕਤਾਂ ਕਰ ਬੈਠਾਈ ਚੌਂਕੀ ਵਿੱਚ ਵਿਸਾਲ ਡਸਾਈ। ਅਨੇਕਾਂ ਪੰਕਤਾਂ ਦੇ ਵਿੱਚ ਸਾਰਿਆਂ ਨੂੰ ਬਿਠਾ ਦਿੱਤਾ ਗਿਆ ਤੇ ਫਿਰ ਵਿਚਕਾਰ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਚੌਂਕੀ ਡਾਈ। ਛਾਦੀ ਬਿਸਦ ਬਸਤਰ ਕੇ ਸਾਥ ਸਾਦਰ ਤੈ ਬੈਠਾਰੇ ਨਾਥ। ਕਵੀ ਜੀ ਲਿਖਦੇ ਨੇ ਕਿ ਉਸ ਚੌਂਕੀ ਦੇ ਉੱਤੇ ਚਿੱਟੇ ਰੰਗ ਦਾ ਕੱਪੜਾ ਵਿਛਾਇਆ ਗਿਆ ਤੇ ਫਿਰ ਅਰਜ ਕਰਕੇ ਸਤਿਗੁਰਾਂ ਨੂੰ ਉਸ ਚੌਂਕੀ ਦੇ ਉੱਤੇ ਸਾਧ ਨੇ ਬਿਠਾਇਆ। ਥਾਲ ਬਿਸਾਲ ਪਰੋਸ ਉਤਾਲਾ ਆਦ ਤਿਹਾਵਲ ਜਿਨ ਰਸ ਜਾਲਾ।
ਸਤਿਗੁਰਾਂ ਦੇ ਛਕਣ ਦੇ ਵਾਸਤੇ ਇੱਕ ਬਹੁਤ ਵੱਡੇ ਥਾਲ ਨੂੰ ਪਰੋਸਿਆ ਗਿਆ, ਉਹਦੇ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਨੂੰ ਰੱਖਿਆ, ਜਿਨ੍ਹਾਂ ਪਕਵਾਨਾਂ ਦੇ ਵਿੱਚ ਕੜਾਹ ਪ੍ਰਸ਼ਾਦ ਵੀ ਸ਼ਾਮਲ ਹੈ।
ਤਾਰਿਓ ਪ੍ਰਭੂ ਕੇ ਆਣ ਅਗਾਰੀ, ਸੀਤ ਸੁਗੰਧਤ ਦੇ ਕਰ ਬਾਰੀ।
ਉਹ ਥਾਲਾ ਸਤਿਗੁਰਾਂ ਦੇ ਸਾਹਮਣੇ ਟਿਕਾ ਦਿੱਤਾ, ਇਸ ਤੋਂ ਇਲਾਵਾ ਠੰਡਾ ਤੇ ਸੁਗੰਧਤ ਜਿਹੜਾ ਜਲ ਸੀ ਉਹ ਵੀ ਲਾਗੇ ਰੱਖਿਆ ਗਿਆ।
ਸਭ ਪੰਕਤ ਕੋ ਪਰ ਸੁਣ ਹਾਰੇ, ਤੂਰਨ ਦਏ ਪਰੋਸ ਹਾਰੇ।
ਇਸ ਤੋਂ ਇਲਾਵਾ ਜਿਹੜੀਆਂ ਪੰਗਤਾਂ ਲਵਾਈਆਂ ਹੋਈਆਂ ਸਨ, ਪਰੋਸਣ ਵਾਲਿਆਂ ਨੇ ਉਹਨਾਂ ਸਾਰਿਆਂ ਦੇ ਅੱਗੇ ਆਹਾਰ ਨੂੰ ਪਾਵ ਕੇ ਭੋਜਨ ਨੂੰ ਪਰੋਸ ਦਿੱਤਾ।
ਅਚਵਣ ਲੱਗੇ ਕੌਰ ਮੁਖ ਪਾਏ, ਸ੍ਰੀ ਗੁਰ ਸਵਾਦਲ ਅਚ ਤ੍ਰਿਪ ਤਾਏ।
ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਭੋਜਨ ਛਕਣਾ ਸ਼ੁਰੂ ਕੀਤਾ ਹੈ, ਗ੍ਰਾਹੀਆਂ ਮੁਖ ਦੇ ਵਿਚ ਪਾਈਆਂ, ਜਿੰਨੀਆਂ ਪੰਗਤਾਂ ਲੱਗੀਆਂ ਹੋਈ ਸਨ ਉਹਨਾਂ ਨੇ ਵੀ ਪ੍ਰਸ਼ਾਦ ਪਾਣੀ ਛਕਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਦਮਈ ਪਕਵਾਨਾਂ ਨੂੰ ਛਕਿਆ ਤੇ ਤ੍ਰਿਪਤ ਹੋਏ।
ਕਾਰਿਓ ਸਰਾਹਣ ਬੇਵਦਿਆਰਾ, ਸਭ ਤ੍ਰਿਪਤੇ ਲੈ ਸਵਾਦ ਉਦਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਕਵਾਨਾਂ ਦੀ ਬੜੀ ਸ਼ਲਾਘਾ ਕੀਤੀ, ਜਿਹੜੇ ਕਿ ਅਨੇਕ ਪ੍ਰਕਾਰ ਦੇ ਤਿਆਰ ਕੀਤੇ ਹੋਏ ਸਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿੰਨੇ ਹੋਰ ਵੀ ਛਕਣ ਵਾਲੇ ਸਨ ਉਹਨਾਂ ਨੇ ਵੀ ਰੱਜ ਕੇ ਬੜੀ ਸ਼ਲਾਘਾ ਕੀਤੀ।
ਪੁਰ ਜਨ ਭਨ ਪ੍ਰਥਮ ਕਈ ਵਾਰ, ਪਏ ਆਹਾਰ ਨ ਸਵਾਦ ਉਦਾਰ।
ਜਿਹੜੇ ਪਿੰਡ ਦੇ ਲੋਕ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਪਹਿਲਾਂ ਵੀ ਬੜੀ ਵਾਰੀ ਪਿੰਡ ਦੇ ਵਿੱਚ ਲੰਗਰ ਹੋਏ ਨੇ,
ਪਏ ਆਹਾਰ ਨਾ ਸਵਾਦ ਉਧਾਰ, ਪਰ ਇਸ ਲੰਗਰ ਵਰਗੇ ਜਿਹੜੇ ਪਹਿਲਾਂ ਲੰਗਰ ਹੋਏ ਨੇ ਉਹ ਸਵਾਦ ਨਹੀਂ ਸਨ। ਤਨ ਸਾਧ ਜਿਨ ਕੀ ਆਇਆ ਸਮੇਲ, ਕਰ ਹੋਇਆ ਸਨ ਬਹੁ ਸਵਾਦਣ ਮੇਲ।
ਸਾਰੇ ਕਹਿੰਦੇ ਨੇ ਕਿ ਤਨ ਇਹ ਸਾਧ ਹੈ, ਜਿੰਨੇ ਕਿ ਸਾਧ ਸੰਗਤ ਦਾ ਐਸਾ ਮੇਲਾ ਕੀਤਾ, ਸਤਿਗੁਰਾਂ ਦੇ ਚਰਨ ਪਵਾਏ ਨੇ, ਇਸੇ ਕਰਕੇ ਮਾਨੋ ਕਿ ਪਕਵਾਨ ਸਵਾਦ ਬਣੇ ਨੇ, ਲੰਗਰ ਸਤਿਗੁਰਾਂ ਦਾ ਹੋਇਆ, ਇਹ ਧੰਨਤਾ ਦੇ ਜੋਗ।
ਚੋਰਾ ਕਰੇ ਪ੍ਰਭ ਕੇ ਟਿਗ ਆਇਓ, ਦੀਨ ਹੋਏ ਪਾਇਨ ਲਪਟਾਇਓ।
ਜਦੋਂ ਸਤਿਗੁਰਾਂ ਨੇ ਚੁਲਾ ਕਰ ਲਿਆ ਤੇ ਫਿਰ ਸਤਿਗੁਰਾਂ ਦੇ ਲਾਗੇ ਪਹੁੰਚਿਆ ਉਹ ਸਾਧ, ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟਿਆ।
ਖੁਸ਼ੀ ਕਰੀ ਉਪਜੋ ਬ੍ਰਹਮ ਗਿਆਨ, ਏਕ ਆਤਮਾ ਪਿਖਿਓ ਜਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਾਧ ਨੂੰ ਬਹੁਤੀਆਂ ਖੁਸ਼ੀਆਂ ਦਿੱਤੀਆਂ, ਬ੍ਰਹਮ ਗਿਆਨ ਦਾ ਦਾਨ ਦੇ ਦਿੱਤਾ, ਜਿਸ ਬ੍ਰਹਮ ਗਿਆਨ ਦਾ ਧਾਰਨੀ ਬਣ ਕੇ ਮਨੁੱਖ ਹਰ ਇੱਕ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਨਿਵਾਸ ਹੀ ਸਮਝਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਾਧ ਦੇ ਉੱਤੇ ਕਿਰਪਾ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦਸਮੇਸ਼ ਪ੍ਰਕਾਸ਼ ਦੇ ਵਿੱਚ ਇਹ ਸਾਧ ਦੀ ਗਾਥਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਸਾਧ ਇੱਕ ਉੱਥੇ ਜੀਵਨ ਦਾਸ ਆਹਾ, ਯੁਗਤੀ ਜੋਗ ਦੀ ਜਿਸਨੇ ਪਾਈ ਚੰਗੀ, ਬੜੀ ਉਮਰ ਤੇ ਮਨ ਦਾ ਸ਼ਹਿਰ ਸਾਰਾ ਸਮਝੀ, ਗੁਰਾਂ ਦੀ ਉਸ ਵਡਿਆਈ ਚੰਗੀ, ਕੀਤੀ ਬਹੁਤ ਸੇਵਾ ਉਸ ਮਨ ਲਾ ਕੇ, ਅਤੇ ਸੰਗਤਾਂ ਤੋਂ ਕਰਵਾਈ ਚੰਗੀ, ਤਾਰੇ ਸਿਦਕੀ ਕਈ ਕਰਤਾਰ ਸਿੰਘਾ ਪ੍ਰਲਬਦ ਜਿਨ੍ਹਾਂ ਲਿਖਵਾਈ ਚੰਗੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਸਾਧ ਦਾ ਨਾਮ ਜੀਵਨ ਦਾਸ ਲਿਖਦੇ ਨੇ, ਜਿਨ੍ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਸਿਦਕੀ ਬਹੁਤ ਸਾਰੇ ਤਰੇ ਸਤਿਗੁਰਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਪ੍ਰਲਬਦ ਦੇ ਵਿੱਚ ਕਰਮਾਂ ਦੇ ਵਿੱਚ ਚੰਗੇ ਕਰਮ ਲਿਖਵਾਏ ਸਨ।
ਉੱਠੇ ਪ੍ਰਭੂ ਡੇਰੇ ਮੈਂ ਆਏ, ਫਿਰ ਪ੍ਰਿਯੰਕ ਪਰ ਹੋਏ ਸੁਖ ਪਾਏ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਡੇਰੇ ਤੋਂ ਉੱਠੇ ਨੇ, ਜਿੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ ਉੱਥੇ ਪਹੁੰਚੇ ਨੇ, ਪਲੰਗ ਦੇ ਉੱਤੇ ਬਿਰਾਜਮਾਨ ਹੋਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
बीती रात प्रभात पी तब कासद दोए आए लिखा बहादुर शाह ने गुर के निकट पठाए। ग्रंथाकार भाई संतोख सिंह जी लिखते ने कि रात बतीत हुई जदो अगला सवेरा होया ते दो जड़े हलकारे ने जड़े कासद ने ओ उत्थे पहुंचे ने जड़े के बहादुर शाह दे आदमी ने उन्होंने बहादुर शाह दी लिखी हुई एक चिट्ठी अपने नाल लियांदी। लिखियो शौक नामा दी जय दर से आई महापीर मेरे इति बात पाई। बहादुर शाह दी लिखी हुई जेड़ी चिट्ठी सी उन्होंने सतगुरां दे चरणां दे विच रखी है ते सतगुरु सच्चे पातशाह जी ने उस चिट्ठी नूं पढ़िया जिदे विच उन्हें सतगुरां दे दीदारे दी मंग कीती सी। लिखियो शौक नामा दिजै दरस आई उसने शौक नामा लिखिया होया सी। शौक दा भाव हुंदा है कि प्रेम दे नाल लिखिया होया खत भाव के प्रेम पत्र। ओ प्रेम पत्र सतगुरां ने पढ़िया उन्हें लिखिया विच दिजै दरस आई सच्चे पातशाह जी कृपा करके मैनू आण के दर्शन दियो महापीर मेरे यही बात पाई। हे मेरे वड्डे पीर जी मेरे मन नूं यही गल चंगी लगदी है कि तुसी छेती आण के मैनू दर्शन दियो। तुम्हारी मेहर ते महा तेज होवा जहान के मन मनदे न दोवा। लिखिया उस खत दे विच बादशाह बहादुर शाह ने के तुहाडी मेहर दे नाल तुहाडी कृपा दे नाल मेरा तेज जगह जगह दे उते बहुत फैलिया जहान के म्याने मनिंदे ना दोवा पाप के तुहाडे वर्गा जहान दे विच सच्चे पातशाह जी दूजा कोई भी नहीं। करो रंक रावण न लागे आवारा इलाही फजल सो तुम्हें फजल तारा। लिखिया है चिट्ठी दे विच के सच्चे पातशाह जी तुहाडे वर्गा कोई बरकत वाला हो नहीं सकदा सच्चे पातशाह जी तुसी एक सैकंड दे विच कंगाल नू राजा बना देंदे हो ते राजे नू कंगाल भी बना सकदे हो ऐसी तुहाडे विच समर्था है। इलाही फजल सो तुम्हें फजल तारा लिखिया है कि जो तुसी फजल कीता है सो रब दा फजल है भाव के रब दे वलों में तुहाडे फजल दे नाल फजल मिलिया है फजल आख्या जांदा है कृपा नूं। बड़ी बेर बीती पिछारी रहे हो कहूं संगति सिख प्रेम लहे हो। लिखिया चिट्ठी दे विच के बड़ी देर हो गई है सच्चे पातशाह जी मैं बहुत अगे लंघ चुका है ते तुसी बहुत पिछे रह गए हो मैनू लगदा है कि संगतां ने अपने प्रेम दे नाल तुहानू किते रोक ले। के ताल पिखो मैं दीदार तुहारा नहीं देर की जलखो प्रेम प्यारा। कहिंदा है कि मैं चाहवान हां कि सच्चे पातशाह जी मैं तुहाडा दीदारा करां इस करके देरी नूं ना लाओ सच्चे पातशाह जी प्यार ते प्रेम नूं जान के सच्चे पातशाह जी मैनूं छेती दर्शन दियो। सुना गुरु ने फिर त्यारी कराई परे दिन कोरन पे बेगवाई। सतगुरु गोविंद सिंह सच्चे पातशाह जी ने उस दी चिट्ठी नूं फड़िया फिर सतगुरां ने जान दी तैयारी कीती। कवि संतोख सिंह जी लिखदे ने कि बड़ी छेती ही घोड़ियां दे उत्ते काठियां पा लईआं गईआं। सिख संगत ते रुख सदवा के अपने जान खुशी बहो दे के। जिन्नी भी उत्थे रहन वाली सिख संगत सी उन्हां सारयां तों जान दी वधाईगी लई है ते फिर सतगुरु सच्चे पातशाह जी जदों जान लगे ते अपने जान के सारयां नूं बड़ियां खुशियां दित्तियां। है अरोह कर मार्ग प्याने संग खालसा चले सुजाने। घोड़िया दी सवारी करके सतगुरां दे नाल सारे दे सारे सिंह चल पे ने सतगुरां दे नाल सुजान खालसा जा रहे। पंथ उलंगत पहुंचे जाए जहां हो तो लश्कर समुदाए। रस्ते नूं तय करके कवि संतोख सिंह जी लिखदे ने कि सतगुरु जी उत्थे पहुंच गए ने जिथे बादशाह अपने फौज दे समेत
आगे शाह चढ़ो बड कोरे जात कौ संग मानव थोरे।
जदों सतगुरु जी पहुंचे ते बादशाह घोड़े ते असवार सी किते जा रहा सी अपने थोड़िया आदमियां दे नाल।
औचकेत सतगुर असवारी भई रोवकार अगवारी।
अचानक सतगुरां दी असवारी उथे पहुंच गई है भाव के सतगुरु जी पहुंच गए ने भई रोवकार अगारी भाव के अगे सामने ही सच्चे पातशाह जी आ खलोते।
दर्शन पर से शीस निवायो बिन बखानत प्रेम बढ़ायो।
बहादुर शाह बादशाह ने सतगुरां दे चरणां दे उत्ते सिर नवाया नमस्कार कीते ते फिर प्रेम दे नाल बेनती कीती।
गुर सूरज को दर्शन हेरे बिगसे द्रगी अर बिंद बड़ेरे।
ग्रंथाकार भाई संतोख सिंह जी लिखदे ने कि मानो सतगुरु गोविंद सिंह सच्चे पातशाह जी दा जेड़ा दर्शन सी ਉਹ ਸੂਰਜ ਵਰਗਾ ਸੀ ਤੇ ਜਿਹੜੀਆਂ ਬਹਾਦਰ ਸ਼ਾਹ ਦੀਆਂ ਅੱਖਾਂ ਨੇ ਉਹ ਕਮਲ ਦੇ ਫੁੱਲ ਵਰਗੀਆਂ ਸਨ। ਜਿਸ ਤਰ੍ਹਾਂ ਕਿ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ ਇਸ ਤਰ੍ਹਾਂ ਦਰਸ਼ਨ ਕਰਕੇ ਸਤਿਗੁਰਾਂ ਦਾ ਮਾਨੋ ਕਿ ਬਾਦਸ਼ਾਹ ਦੀਆਂ ਅੱਖਾਂ ਖਿੜ ਗਈਆਂ।
ਪਾਲੀ ਬਾਤ ਹੋਈ ਪ੍ਰਭ ਆਏ ਲੱਖ ਮੁਰੀਦ ਸਮ ਦਰਸ ਦਿਖਾਏ।
ਬਾਦਸ਼ਾਹ ਮਨ ਦੇ ਵਿੱਚ ਸੋਚਦਾ ਕਿ ਬਹੁਤ ਚੰਗੀ ਗੱਲ ਹੋ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ ਆਪਣਾ ਮੁਰੀਦ ਜਾਣ ਕੇ ਆਪਣਾ ਸੇਵਕ ਜਾਣ ਕੇ ਇਹਨਾਂ ਨੇ ਮੈਨੂੰ ਦਰਸ਼ਨ ਦਿੱਤਾ।
ਸ੍ਰੀ ਗੁਰ ਬਹੁਤੇ ਦਿਵਸ ਬਿਤਾਏ ਇਤ ਮੈਂ ਤੁਮਰੀ ਦਿਸ਼ ਮਨ ਲਾਏ।
ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿੰਦਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਬੜੇ ਦਿਨ ਬਤੀਤ ਕਰ ਦਿੱਤੇ ਨੇ ਬੜੇ ਦਿਨ ਲਾ ਦਿੱਤੇ ਨੇ ਦੂਜੇ ਪਾਸੇ ਸੱਚੇ ਪਾਤਸ਼ਾਹ ਜੀ ਮੈਂ ਆਪਣੇ ਮਨ ਨੂੰ ਤੁਹਾਡੇ ਵੱਲ ਹੀ ਜੋੜਿਆ ਹੋਇਆ ਸੀ।
ਪਾਲੋ ਸਥਲ ਪਿਖ ਕੀ ਜੈ ਡੇਰਾ ਕਰਿਓ ਨਿਹਾਲ ਆਪਣੋ ਚੇਰਾ।
ਮੈਨੂੰ ਦਰਸ਼ਨ ਦੇ ਕੇ ਆਪਣਾ ਚੇਲਾ ਜਾਣ ਕੇ ਨਿਹਾਲ ਕੀਤਾ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਸੇ ਜਗ੍ਹਾ ਦੇ ਉੱਤੇ ਚੰਗੀ ਜਗ੍ਹਾ ਪਰਖ ਕੇ ਆਪਣਾ ਡੇਰਾ ਲਾ ਲੋ।
ਸੁਣ ਸਤ ਗੁਰ ਸਭ ਬਾਤ ਬਖਾਨੀ ਪੁਰ ਮੈਂ ਸੰਗਤ ਹੁਤੀ ਮਹਾਨੀ।
ਫਿਰ ਸਤਿਗੁਰਾਂ ਨੇ ਵਿਥਿਆ ਬਿਆਨ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਚਾਹੁੰਦੇ ਸਾਂ ਅਸੀਂ ਛੇਤੀ ਹੀ ਉਥੋਂ ਆਉਣਾ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਗਤ ਮਹਾਨ ਰਹਿੰਦੀ ਹੈ ਬੁਰਹਾਨ ਪਿੰਡ ਦੇ ਵਿੱਚ।
ਕਰ ਕਰ ਪ੍ਰੇਮ ਦਿਵਸ ਪ੍ਰਤੀ ਰਾਖੇ ਹਮ ਬਹੁ ਬਾਰ ਚਲਨ ਕੋ ਪਾਖੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਬੜੀ ਵਾਰੀ ਆਖਿਆ ਕਿ ਮੈਂ ਛੇਤੀ ਜਾਣਾ ਹੈ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੇਮ ਕਰਕੇ ਦਿਨ ਪ੍ਰਤੀ ਦਿਨ ਉਥੋਂ ਦੀ ਸੰਗਤ ਰੋਕ ਲੈਂਦੀ ਸੀ।
ਹੋਤੋ ਸਾਧ ਪ੍ਰੇਮੀ ਤਨ ਮਨ ਤੇ ਕਰਿਓ ਪਾਉ ਤਿਨ ਰੱਖੇ ਚੜਨ ਤੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਉਸ ਪਿੰਡ ਦੇ ਵਿੱਚ ਇੱਕ ਸਾਡਾ ਪ੍ਰੇਮੀ ਸਾਧ ਰਹਿੰਦਾ ਸੀ ਜਿਹੜਾ ਕਿ ਤਨ ਤੇ ਮਨ ਦੇ ਨਾਲ ਬੜਾ ਪਵਿੱਤਰ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵਨਾ ਨੂੰ ਧਾਰਨ ਕਰਕੇ ਇੱਕ ਦਿਨ ਤੇ ਉਹਨੇ ਵੀ ਰੋਕਿਆ।
ਇਮ ਕੈ ਖੁਸ਼ੀ ਸ਼ਾਹ ਕੋ ਦੀਨ ਹੇਰ ਸਥਲ ਸ਼ੁਭ ਡੇਰਾ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰਾਂ ਨੇ ਬਹਾਦਰ ਸ਼ਾਹ ਨੂੰ ਖੁਸ਼ੀ ਦਿੱਤੀ ਹੈ ਤੇ ਫਿਰ ਚੰਗੀ ਜਗ੍ਹਾ ਜਾਣ ਕੇ ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਇਆ।
ਖਾਣ ਪਾਣ ਕਰ ਬਿਵਦ ਬਣਾਈ ਸੁਪਤ ਜਥਾ ਸੁਖ ਰਾਤ ਬਿਤਾਈ।
ਪ੍ਰਸ਼ਾਦ ਪਾਣੀ ਅਨੇਕਾਂ ਪ੍ਰਕਾਰ ਦਾ ਤਿਆਰ ਕੀਤਾ ਉਸ ਨੂੰ ਛਕਿਆ ਤੇ ਫਿਰ ਰਾਤ ਦੇ ਵੇਲੇ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ।
ਭਈ ਪ੍ਰਭਾਤ ਕੂਚ ਕਰ ਚੱਲੇ
ਦੱਖਣ ਦੇਸ਼ ਬਿਲੋਕਤ ਭਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅਗਲੀ ਹੀ ਸਵੇਰ ਸਤਿਗੁਰਾਂ ਨੇ ਕੂਚ ਕੀਤਾ ਹੈ, ਅੱਗੇ ਨੂੰ ਚੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਦੱਖਣ ਦੇ ਇਲਾਕੇ ਨੂੰ ਦੇਖਣ ਦੇ ਚਾਹਵਾਨ। ਨਰ ਨਾਰੀ ਗਣ ਸ਼ਾਮ ਵਰਨ ਕੇ ਇੱਕ ਸਾਰੀ ਲੈ ਉਪਰ ਤਨ ਕੇ। ਉਸ ਵੇਲੇ ਦੱਖਣ ਦੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਵਸਦੇ ਸਨ ਉਹਨਾਂ ਦਾ ਕਵੀ ਜੀ ਜ਼ਿਕਰ ਕੀਤਾ। ਕਵੀ ਜੀ ਲਿਖਦੇ ਨੇ, ਉੱਥੇ ਜਾਣ ਦੇ ਇੱਛਕ ਨੇ ਜਿੱਥੋਂ ਦੇ ਰਹਿਣ ਵਾਲੇ ਸਾਰੇ ਇਸਤਰੀਆਂ ਤੇ ਪੁਰਸ਼ ਕਾਲੇ ਰੰਗ ਦੇ ਨੇ। ਇੱਕ ਸਾਰੀ ਲੈ ਉੱਪਰ ਤਨ ਕੋ ਪਾਵ ਕੇ ਇੱਕ ਪ੍ਰਕਾਰ ਦੀ ਧੋਤੀ ਤੇੜ ਉੱਪਰ ਤੋਂ ਲੈ ਕੇ ਕੱਜ ਲੈਂਦੇ ਨੇ। ਇਸ ਤਰ੍ਹਾਂ ਦੀ ਜਿਨ੍ਹਾਂ ਦੀ ਵੇਸ਼ ਪੂਛਾ ਹੈ ਉੱਥੇ ਜਾਣਾ ਚਾਹੁੰਦੇ। ਬਸਨ ਬਿਭੂਖਣ ਬੋਲਣ ਬੇਸ ਰੀਤ ਔਰ ਕੇ ਪਿਖਤ ਸੋ ਦੇਸ਼। ਉੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਕੱਪੜੇ ਵੀ ਵੱਖਰੀ ਕਿਸਮ ਦੇ ਪਹਿਨਦੇ ਨੇ, ਜਿਹੜੇ ਗਹਿਣੇ ਨੇ ਉਹ ਵੀ ਵੱਖਰੇ ਪ੍ਰਕਾਰ ਦੇ ਪਹਿਨਦੇ ਨੇ। ਇਸ ਤੋਂ ਇਲਾਵਾ ਉਹਨਾਂ ਦੀ ਬੋਲੀ ਵੀ ਵੱਖਰੀ ਹੈ। ਜਿਸ ਤਰ੍ਹਾਂ ਕਿ ਆਪਾਂ ਭਾਵੇਂ ਕਿ ਹਿੰਦੁਸਤਾਨ ਦੇ ਵਿੱਚ ਰਹਿੰਦੇ ਹਾਂ ਪਰ ਹਰ ਇੱਕ ਜਗ੍ਹਾ ਦੇ ਉੱਤੇ ਇਲਾਕੇ ਦੀ ਭਾਸ਼ਾ ਵੱਖਰੀ ਹੈ। ਕਿਸੇ ਦੂਜੇ ਪ੍ਰਾਂਤ ਦੇ ਵਿੱਚ ਚਲੇ ਜਾਈਏ ਤੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਅਸੀਂ ਨਹੀਂ ਸਮਝ ਸਕਦੇ। ਜੇਕਰ ਆਪਾਂ ਗੁਜਰਾਤ ਦੇ ਵਿੱਚ ਚਲੇ ਜਾਈਏ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਵੇਗੀ, ਉਹ ਗੁਜਰਾਤੀ ਬੋਲਦੇ ਨੇ। ਜੇਕਰ ਕਰਨਾਟਕ ਦੇ ਵਿੱਚ ਚਲੇ ਜਾਓਗੇ ਤੇ ਉੱਥੋਂ ਦੇ ਰਹਿਣ ਵਾਲੇ ਕੰਨੜ ਭਾਸ਼ਾ ਨੂੰ ਬੋਲਦੇ ਨੇ, ਇਸ ਕਰਕੇ ਸਮਝ ਨਹੀਂ ਪੈਂਦੀ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਉਹ ਜੋ ਦੱਖਣ ਦਾ ਇਲਾਕਾ ਹੈ ਬੜੀ ਦੂਰ ਹੈ, ਉੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਕਾਲੇ ਰੰਗ ਦੇ ਨੇ, ਉਹਨਾਂ ਦਾ ਲਿਬਾਸ ਵੀ ਵੱਖਰੀ ਕਿਸਮ ਦਾ ਹੈ, ਉਹਨਾਂ ਦੀ ਬੋਲੀ ਵੀ ਬੜੀ ਵੱਖਰੀ ਹੈ। ਰੀਤ ਔਰ ਕੋ ਪਿਖਤ ਸੁਦੇਸ਼ ਪਾਵ ਕੇ ਉਸ ਦੇਸ਼ ਦੇ ਵਿੱਚ ਹੋਰ ਤਰ੍ਹਾਂ ਦੇ ਹੀ ਲੋਕੀ ਵਸਦੇ ਨੇ। ਪੂਨਾ ਨਗਰ ਨਾਗਪੁਰ ਕੇਰੇ ਮਿਲੇ ਆਣ ਦੇ ਭੇਟ ਅਗੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਨਾ ਨਗਰ ਤੋਂ ਤੇ ਨਾਗਪੁਰ ਸ਼ਹਿਰ ਤੋਂ ਬਹੁਤੇ ਸਾਰੇ ਛੋਟੇ ਰਜਵਾੜੇ ਆਏ ਨੇ ਜਿਹੜੇ ਕਿ ਭੇਟਾ ਦੇ ਕੇ ਮਿਲੇ ਬਾਦਸ਼ਾਹ ਨੂੰ। ਇਤਿਆਦਿਕ ਜੇਤੇ ਤਹ ਰਾਜੇ ਲਸ਼ਕਰ ਹੇਰੇ ਡਰ ਉਪ ਰਾਜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਛੋਟੇ ਮੋਟੇ ਰਾਜੇ ਰਾਣੇ ਨੇ ਉਹ ਸਾਰੇ ਦੇ ਸਾਰੇ ਵੱਡੀ ਫੌਜ ਨੂੰ ਦੇਖ ਕੇ ਡਰ ਜਾਂਦੇ ਨੇ ਤੇ ਬਾਦਸ਼ਾਹ ਦੀ ਈਨ ਪ੍ਰਵਾਨ ਕਰਦੇ ਨੇ। ਮਿਲੇ ਸ਼ਾਹ ਆਪਣੋ ਪਨ ਜਨਾਏ ਗਜ ਬਾਜੀ ਤਨ ਬੋਅਰ ਪਾਏ। ਬਹਾਦਰ ਸ਼ਾਹ ਨੂੰ ਆਣ ਕੇ ਮਿਲ ਜਾਂਦੇ ਨੇ ਤੇ ਆਪਣੀ ਈਨ ਨੂੰ ਪ੍ਰਵਾਨ ਕਰਦੇ ਨੇ, ਬਹੁਤੇ ਸਾਰੇ ਹਾਥੀ ਘੋੜੇ ਤੇ ਧਨ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੇ ਨੇ। ਗਿਰਵਰ ਕਾਨਨ ਉਲੰਘਤ ਗਏ ਪੂਰਨ ਗ੍ਰਾਮ ਅਵਲੋਕਤ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਿਆਂ ਪਹਾੜਾਂ ਨੂੰ ਬੜਿਆਂ ਜੰਗਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਲੰਘਿਆ, ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਦੀ ਲੰਘ ਕੇ ਪ੍ਰਸਥਾਨ ਕੀਤਾ। ਕਿਸ ਕਿਸ ਕੀ ਗਣਨਾ ਕਰ ਕਹੀਏ ਰਚਨਾ ਚਾਰ ਚਿੱਤਰ ਜਨ ਲਹੀਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕਿੰਨਾ ਪਿੰਡਾਂ ਦੀ ਸ਼ਹਿਰਾਂ ਦੀ ਮੈਂ ਗਿਣਤੀ ਬਿਆਨ ਕਰਾਂ ਕਿ ਜਿਨ੍ਹਾਂ ਦੇ ਵਿੱਚ ਦੀ ਲੰਘੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੀ ਸੁੰਦਰ ਤੇ ਵਿਚਿੱਤਰ ਰਚਨਾ ਹੈ ਉਸ ਰਚਨਾ ਦਾ ਵੀ ਮੈਂ ਬਿਆਨ ਨਹੀਂ ਕਰ ਸਕਦਾ। ਬਾਪੀ ਕੂਪ ਬਾਗ ਫੁੱਲ ਵਾਰੀ ਨਾਲ ਕੇਲ ਕੇਲਾ ਰੋ ਸਪਾਰੀ। ਪਾਪ ਕੇ ਜਗ੍ਹਾ ਜਗ੍ਹਾ ਦੇ ਉੱਤੇ ਬੋਲੀਆਂ ਨੇ, ਖੂਹ ਨੇ, ਬਾਗ ਨੇ, ਫੁਲਵਾੜੀਆਂ ਨੇ, ਨਾਰੀਅਲ ਦੇ ਰੁੱਖ ਖਲੋਤੇ ਨੇ, ਕੇਲਿਆਂ ਦੇ ਬੂਟੇ ਨੇ ਤੇ ਸੁਪਾਰੀਆਂ ਲੱਗੀਆਂ। ਬਿਸਲਤ ਨਗਰ ਬਿਲੋਕ ਬਿਸਾਲਾ ਤਿਸਕੇ ਨਿਕਟ ਸਿਵਰਪੁਰ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵਿਸ਼ਾਲ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ। ਆਠ ਦਿਵਸ ਤਹ ਕੀਨ ਮੁਕਾਮੂ ਸੰਗਤ ਗੁਰ ਕੋ ਪਿਖੈ ਤਮਾਮੂ। ਲਗਾਤਾਰ 8 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਡੇਰਾ ਲਾਈ ਰੱਖਿਆ, ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤਮਾਮ ਪਹੁੰਚਦੀ। ਅਣਕ ਅਕੋਰਨ ਕੋਇਰ ਪੰਤੇ ਚਰਨ ਕਮਲ ਪਰ ਸੀਸ ਧਰਨ ਤੇ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਜਾਂਦੀਆਂ ਨੇ। ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਸਾਰਿਆਂ ਦੇ ਸਿਰ ਝੁਕਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਾਸੇ ਨੂੰ ਜਾ ਰਹੇ ਨੇ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮੇ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।